SBS Radio.
ਡੋਨਲਡ ਟਰੰਪ ਅਜੇ ਵੀ ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਕਬੂਲ ਕਰਨ ਤੋਂ ਕਰ ਰਹੇ ਇਨਕਾਰ। ਵਿਕਟੋਰੀਆ ਵਿੱਚ ਲਗਾਤਾਰ 10ਵੇਂ ਦਿਨ ਕੋਈ ਨਵਾਂ ਕੋਰੋਨਾ ਵਾਇਰਸ ਮਾਮਲਾ ਦਰਜ ਨਹੀਂ, ਪਾਬੰਦੀਆਂ ਵਿੱਚ ਆਈ ਰਾਹਤ ਅਤੇ 5 ਰਾਸ਼ਟਰੀ ਖੇਡ ਸੰਸਥਾਵਾਂ ਨੇ ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਦੁਹਰਾਈ ਆਪਣੀ ਸਹੁੰ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਜੋ ਬਾਈਡਨ ਅਤੇ ਕਮਲਾ ਹੈਰਿਸ ਦੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਐਲਾਨੇ ਜਾਣ ਦੇ ਬਾਵਜੂਦ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਅਜੇ ਵੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ। ਸ਼੍ਰੀ ਟਰੰਪ ਨੇ ਟਵਿੱਟਰ 'ਤੇ ਆਪਣੇ ਵਿਚਾਰਾਂ ਦੀ ਇੱਕ ਲੜੀ ਪੋਸਟ ਕਰਦਿਆਂ ਪੁਰਜ਼ੋਰ ਤਰੀਕੇ ਕਿਹਾ ਕਿ ਉਨ੍ਹਾਂ ਮੁਤਾਬਕ ਚੋਣਾਂ ਵਿੱਚ ਅਜੇ ਵੀ ਖਾਤਮਾ ਨਹੀਂ ਹੋਇਆ ਅਤੇ ਵਿਰੋਧੀ ਧਿਰ ਵੱਲੋਂ ਨਤੀਜਿਆਂ ਵਿੱਚ ਧਾਂਦਲੀ ਕਰਨ ਦੇ ਬੇਬੁਨਿਆਦ ਇਲਜ਼ਾਮ ਵੀ ਦੁਹਰਾਏ। ਰਾਸ਼ਟਰਪਤੀ ਟਰੰਪ ਦੇ ਕੁਝ ਕਰੀਬੀ ਸਾਥੀ ਉਨ੍ਹਾਂ ਨੂੰ ਸਲੀਕੇ ਨਾਲ ਆਪਣੀ ਹਾਰ ਕਬੂਲ ਕਰਨ ਦੀ ਅਪੀਲ ਕਰ ਰਹੇ ਹਨ, ਪਰ ਉਨ੍ਹਾਂ ਦੇ ਕਈ ਰਿਪਬਲਿਕਨ ਸਹਿਯੋਗੀ ਜਿਨ੍ਹਾਂ ਵਿੱਚ ਦੱਖਣੀ ਕੈਰੋਲਾਈਨਾ ਦੇ ਸੈਨੇਟਰ ਲਿੰਜ਼ੇ ਗ੍ਰਾਹਮ ਵੀ ਸ਼ਾਮਲ ਹਨ, ਰਾਸ਼ਟਰਪਤੀ ਟਰੰਪ ਨੂੰ ਚੋਣਾਂ ਵਿੱਚ ਹੋਈ ਅਖੌਤੀ ਧਾਂਦਲੀ ਦੇ ਆਪਣੇ ਦਾਅਵਿਆਂ ਉੱਤੇ ਬਰਕਰਾਰ ਰਹਿਣ ਅਤੇ ਕਾਨੂੰਨੀ ਚੁਣੌਤੀਆਂ ਦੇਣ ਲਈ ਉਤਸ਼ਾਹਿਤ ਕਰ ਰਹੇ ਹਨ। ਬਹਿਰਹਾਲ, ਸਾਬਕ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਪ੍ਰਸ਼ਾਸਨ ਵਿੱਚ ਵਿਦੇਸ਼ ਮੰਤਰੀ ਰਹਿ ਚੁੱਕੀ ਕੌਂਡੋਲੀਜ਼ਾ ਰਾਈਸ ਰਿਪਬਲਿਕਨ ਪਾਰਟੀ ਦੇ ਉਨ੍ਹਾਂ ਆਗੂਆਂ ਵਿੱਚੋਂ ਹਨ ਜਿਨ੍ਹਾਂ ਨੇ ਸ਼੍ਰੀ ਬਾਈਡਨ ਅਤੇ ਮਿਜ਼ ਹੈਰਿਸ ਨੂੰ ਵਧਾਈ ਦਿੱਤੀ। ਫੈਡਰਲ ਸੰਸਦ ਨੇ ਜੋ ਬਾਈਡਨ ਅਤੇ ਕਮਲਾ ਹੈਰਿਸ ਨੂੰ ਅਮਰੀਕਾ ਦੀਆਂ ਚੋਣਾਂ ਵਿੱਚ ਜੇਤੂ ਹੋਣ ਲਈ ਵੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਅਤੇ ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਨੇ ਅਮਰੀਕਾ ਦੇ ਮਜ਼ਬੂਤ ਲੋਕਤੰਤਰ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਆਸਟ੍ਰੇਲੀਆ ਦਾ ਸਭ ਤੋਂ ਮਹੱਤਵਪੂਰਨ ਸਹਿਯੋਗੀ ਦੇਸ਼ ਦੱਸਦੇ ਹੋਏ ਉਸ ਦੀ ਸ਼ਲਾਘਾ ਕੀਤੀ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਸ਼੍ਰੀ ਬਾਈਡਨ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਦੇ ਚੰਗੇ ਮਿੱਤਰ ਰਹੇ ਹਨ ਅਤੇ ਉਨ੍ਹਾਂ ਨਾਲ ਉਹ ਰਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਨ।
There is a shared affinity. President elect Biden once said this about Australians. In my view, Australians are defined by their character, by the grit, by their integrity, their unyielding resilience. Having witnessed the president elect's personal and public journey over many years, I believe we can say the same of him, a man of grit, character, integrity and unyielding resilience.
ਵਿਕਟੋਰੀਆ ਸਰਕਾਰ ਨੇ ਸੂਬੇ ਦੇ ਸੰਘਰਸ਼ਸ਼ੀਲ ਕਲਾ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ 17.2 million dollars ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਵਿਕਟੋਰੀਆ ਵਿੱਚ ਲਗਾਤਾਰ 10ਵੇਂ ਦਿਨ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਜਾਂ ਮੌਤ ਦਰਜ ਨਹੀਂ ਕੀਤੀ ਗਈ। ਇਸ ਦੇ ਇਲਾਵਾ ਅੱਜ ਕੁਝ ਬੰਦਿਸ਼ਾਂ ਵਿੱਚ ਵੀ ਢਿੱਲ ਦਿੱਤੀ ਗਈ ਹੈ। ਲਗਭਗ 8 million dollars ਸਿਡਨੀ ਮਾਇਆ ਮਿਊਜ਼ਿਕ ਬੋਲ, ਮੈਲਬਰਨ ਮਿਊਜ਼ੀਅਮ, ਨੈਸ਼ਨਲ ਗੈਲਰੀ ਆਫ ਵਿਕਟੋਰੀਆ ਅਤੇ ਸਟੇਟ ਲਾਇਬ੍ਰੇਰੀ ਸਮੇਤ ਹੋਰ ਕਲਾਤਮਕ ਅਸਥਾਨਾਂ ਵਿਖੇ ਬਾਹਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਖਰਚ ਕੀਤੇ ਜਾਣਗੇ। ਕ੍ਰੀਏਟਿਵ ਇੰਡਸਟਰੀਜ਼ ਦੇ ਮੰਤਰੀ ਡੈਨੀ ਪੇਅਰਸਨ ਦਾ ਕਹਿਣਾ ਹੈ ਕਿ ਇਹ ਪੈਕੇਜ ਹਜ਼ਾਰਾਂ ਵਿਕਟੋਰੀਆ ਨਿਵਾਸੀਆਂ ਲਈ ਰਚਨਾਤਮਕ ਅਤੇ ਈਵੈਂਟ ਉਦਯੋਗਾਂ ਵਿੱਚ ਨੌਕਰੀਆਂ ਪੈਦਾ ਕਰੇਗਾ।
The sector has been really struggling in recent times as they've had to battle and deal with this dreadful global pandemic. It's going to be wonderful to see really important creative industries come back to life. It will be a summer like no other.
ਅੱਜ ਨਿਊ ਸਾਊਥ ਵੇਲਜ਼ ਲਈ ਸਥਾਨਕ ਤੌਰ 'ਤੇ ਫੈਲੇ ਕੋਵਿਡ-19 ਦੇ ਕੋਈ ਨਵੇਂ ਮਾਮਲੇ ਨਾ ਦਰਜ ਕੀਤੇ ਜਾਣ ਵਾਲਾ ਲਗਾਤਾਰ ਦੂਜਾ ਦਿਨ ਹੈ, ਪਰ 7 ਵਿਦੇਸ਼ੀ ਯਾਤਰੀਆਂ ਦੇ ਪੋਜ਼ਿਟਿਵ ਟੈਸਟ ਆਏ ਹਨ ਅਤੇ ਮੌਸ ਵੇਲ ਵਿੱਚ 5 ਸੰਕਰਮਣਾਂ ਦਾ ਅਸਲ ਸਰੋਤ ਅਜੇ ਵੀ ਅਣਜਾਣ ਹੈ। ਪ੍ਰੈਮੀਅਰ ਗਲੈਡਿਸ ਬੈਰੋਜੈਕਲੀਅਨ ਸੂਬੇ ਦੇ ਵਸਨੀਕਾਂ ਨੂੰ ਜਨਤਕ ਸਿਹਤ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਨ।
Especially in southwestern Sydney and northwestern Sydney, we ask everybody to keep abreast of the health alerts and to make sure you come forward and get tested with the mildest of symptoms. It's really, really important for us at this time, given the time of year we're entering and given the borders are coming down between New South Wales and Victoria in just a couple of weeks.
Federal Azad Sansad Zali Stagel ne ਮਹਾਮਾਰੀ ਦੀ ਵਜ੍ਹਾ ਨਾਲ ਪਛੜੇ ਆਪਣੇ ਮੌਸਮੀ ਤਬਦੀਲੀ ਯਾਨੀ ਕਲਾਈਮੇਟ ਚੇਂਜ ਦੇ ਮਤੇ ਨੂੰ ਅੱਜ ਸੰਸਦ ਵਿੱਚ ਪੇਸ਼ ਕੀਤਾ। ਇਸ ਮਤੇ ਦਾ ਮੰਤਵ ਇੱਕ ਕਾਨੂੰਨੀ ਖਰੜਾ ਤਿਆਰ ਕਰਨਾ ਹੈ ਜੋ ਸਾਲ 2050 ਤੱਕ ਆਸਟ੍ਰੇਲੀਆ ਨੂੰ ਜ਼ੀਰੋ ਕਾਰਬਨ ਐਮਿਸ਼ਨ ਲਈ ਵਚਨਬੱਧ ਕਰੇਗਾ ਅਤੇ ਇੱਕ ਸੁਤੰਤਰ ਕਲਾਈਮੇਟ ਚੇਂਜ ਕਮਿਸ਼ਨ ਕਾਇਮ ਕਰੇਗਾ। ਸੂਬਿਆਂ ਅਤੇ ਖੇਤਰੀ ਪ੍ਰਦੇਸ਼ਾਂ ਦੀਆਂ ਲਿਬਰਲ ਅਤੇ ਲੇਬਰ ਸਰਕਾਰਾਂ ਨੇ 2050 ਦੇ ਇਸ ਟੀਚੇ ਨੂੰ ਅਪਣਾ ਲਿਆ ਹੈ, ਪਰ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਆਪਣੇ ਰੁੱਖ 'ਤੇ ਕਾਇਮ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਪੈਰਿਸ ਜਲਵਾਯੂ ਸਮਝੌਤੇ ਵਿੱਚ ਰੱਖੇ ਟੀਚਿਆਂ ਨੂੰ ਪੂਰਾ ਕਰ ਰਿਹਾ ਹੈ। ਮਿਜ਼ ਸਟੈਗਲ ਦਾ ਕਹਿਣਾ ਹੈ ਕਿ ਸ਼੍ਰੀ ਮੋਰਿਸਨ ਨੂੰ ਅਗਵਾਈ ਦਿਖਾਉਣ, ਵਿਗਿਆਨਿਕ ਸਿਫਾਰਸ਼ਾਂ 'ਤੇ ਅਮਲ ਕਰਨ ਅਤੇ ਆਸਟ੍ਰੇਲੀਆ ਦੇ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਸਹਾਇਤਾ ਕਰਨ ਲਈ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ।
All our trading partners are calling for Australia to step up and do their bit on emissions reduction. We need to commit to net zero by 2050 and implement a real plan to get there. This idea that we're meeting and beating our commitment is rubbish. Our emission reduction is at 14%. We are miles away from where we need to be.
ਜ਼ਿਕਰਯੋਗ ਹੈ ਕਿ ਇਸ ਮਤੇ ਨੂੰ ਦੇਸ਼ ਭਰ ਦੀਆਂ 100 ਤੋਂ ਵੱਧ ਸੰਸਥਾਵਾਂ ਦਾ ਸਮਰਥਨ ਹਾਸਲ ਹੈ, ਜਿਸ ਵਿੱਚ ਐਟਲੇਸ਼ੀਅਨ, ਦੀ ਇਲੈਕਟ੍ਰੀਕਲ ਟ੍ਰੇਡਸ ਯੂਨੀਅਨ ਅਤੇ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਸ਼ਾਮਲ ਹਨ। ਮੀਡੀਆ ਕਾਰੋਬਾਰੀ ਰੂਪਰਟ ਮਰਡੋਕ ਦੇ ਮੀਡੀਆ ਸਾਮਰਾਜ ਲਈ ਇੱਕ ਰਾਇਲ ਕਮਿਸ਼ਨ ਦੀ ਮੰਗ ਕਰਨ ਵਾਲੀ ਰਿਕਾਰਡ ਤੋੜ ਪਟੀਸ਼ਨ ਯਾਨੀ ਯਾਚਿਕਾ ਫੈਡਰਲ ਸੰਸਦ ਵਿੱਚ ਪੇਸ਼ ਕੀਤੀ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਕੈਵਿਨ ਰੱਡ ਵੱਲੋਂ ਆਰੰਭ ਕੀਤੀ ਗਈ ਇਹ ਆਨਲਾਈਨ ਯਾਚਿਕਾ ਦਾ 5 ਲੱਖ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ ਸਮਰਥਨ ਕੀਤਾ। ਸਾਬਕ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵੀ ਇਸ ਯਾਚਿਕਾ ਦੀ ਹਿਮਾਇਤ ਕੀਤੀ। ਦੋਹਾਂ ਸਾਬਕ ਆਗੂਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਅਮਰੀਕਾ ਵਰਗੀ ਡੂੰਘੇ ਸਮਾਜਿਕ ਪਾੜ ਦੇ ਰਸਤੇ ਤੋਂ ਤਦ ਤੱਕ ਨਹੀਂ ਹਟ ਸਕੇਗਾ ਜਦ ਤੱਕ ਸ਼੍ਰੀ ਮਰਡੋਕ ਦੇ ਇੰਤਹਾ ਪਸੰਦ ਅਤੇ ਪੱਖਪਾਤੀ ਮੀਡੀਆ ਉਪਰਾਲਿਆਂ ਨੂੰ ਡੱਕਿਆ ਨਹੀਂ ਜਾਂਦਾ। ਲੇਬਰ ਦੇ ਸਾਂਸਦ ਐਂਡਰੂ ਲੀ ਨੇ ਇਸ ਯਾਚਿਕਾ ਦੇ ਢੇਰ ਸੰਸਦ ਵਿੱਚ ਪੇਸ਼ ਕਰਦੇ ਹੋਏ ਕਿਹਾ ਕਿ ਭਰੋਸੇਮੰਦ, ਸਹੀ ਅਤੇ ਸੁਤੰਤਰ ਖ਼ਬਰਾਂ ਦੇ ਵੱਖ ਵੱਖ ਸਰੋਤ ਮਜ਼ਬੂਤ ਲੋਕਤੰਤਰ ਲਈ ਬੁਨਿਆਦੀ ਜ਼ਰੂਰਤ ਹਨ।
In Australia, the media is shrinking and extremely concentrated. From 2006 to 2016, the number of journalists fell 9%. Health reporting is down 30%. Science reporting is down 42%. Hundreds of local newspapers have closed. There are now over 20 news deserts in Australia, which weakens the community and raises the risk of corruption going unchecked.
ਆਸਟ੍ਰੇਲੀਆ ਦੀ ਅਗਲੀ ਮੁੱਖ ਵਿਗਿਆਨੀ ਇੱਕ ਔਰਤ ਹੋਵੇਗੀ। ਮੌਜੂਦਾ ਚੀਫ ਸਾਇੰਟਿਸਟ ਐਲਨ ਫਿੰਕਲ ਦੇ ਦਸੰਬਰ ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਡਾਕਟਰ ਕੈਥੀ ਫੋਲੀ ਇਸ ਅਹੁਦੇ ਨੂੰ ਸਾਂਭਣਗੇ। ਡਾਕਟਰ ਫੋਲੀ ਫਿਜ਼ਿਕਸ ਯਾਨੀ ਭੌਤਿਕ ਵਿਗਿਆਨ ਦੇ ਮਾਹਿਰ ਹਨ ਅਤੇ ਇਸ ਅਹੁਦੇ 'ਤੇ ਬੈਠਣ ਵਾਲੀ ਦੂਜੀ ਔਰਤ ਹੋਣਗੇ। ਫਿਲਵਕਤ ਇਹ ਆਸਟ੍ਰੇਲੀਆ ਦੇ ਸ਼੍ਰੋਮਣੀ ਵਿਗਿਆਨਕ ਸੰਸਥਾਨ ਕਾਮਨਵੈਲਥ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ ਵਿੱਚ 2 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾਕਟਰ ਫੋਲੀ ਦਾ ਕੰਮ ਫਿਜ਼ਿਕਸ ਆਫ ਸੁਪਰ ਕੰਡਕਟਰਸ 'ਤੇ ਕੇਂਦਰਿਤ ਹੈ ਅਤੇ ਇਹਨਾਂ ਦਾ 3 ਸਾਲਾ ਕਾਰਜਕਾਲ ਜਨਵਰੀ 2021 ਤੋਂ ਸ਼ੁਰੂ ਹੋਵੇਗਾ। ਅਤੇ ਹੁਣ ਖਬਰ ਖੇਡ ਜਗਤ ਤੋਂ। 5 ਰਾਸ਼ਟਰੀ ਖੇਡ ਸੰਸਥਾਵਾਂ ਨੇ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਵਾਲੇ ਅਦਾਰੇ ਆ ਵਾਚ ਨਾਲ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਆਸਟ੍ਰੇਲੀਅਨ ਫੁੱਟਬਾਲ ਲੀਗ, ਨੈਸ਼ਨਲ ਰਗਬੀ ਲੀਗ, ਰਗਬੀ ਆਸਟ੍ਰੇਲੀਆ, ਨੈੱਟਬਾਲ ਆਸਟ੍ਰੇਲੀਆ ਅਤੇ ਫੁੱਟਬਾਲ ਫੈਡਰੇਸ਼ਨ ਆਸਟ੍ਰੇਲੀਆ ਨੇ ਇਸ ਮੁੱਦੇ 'ਤੇ ਕੇਂਦਰਿਤ ਰਹਿਣ ਲਈ ਦਸਤਖਤ ਕੀਤੇ। ਇਹ ਅਦਾਰੇ ਆਪਣੇ ਸਮੂਹਕ ਪ੍ਰਭਾਵ ਦੀ ਵਰਤੋਂ ਕਰਕੇ ਲਿੰਗਕ ਬਰਾਬਰੀ, ਸੱਭਿਆਚਾਰਕ ਵਿਭਿੰਨਤਾ ਅਤੇ ਉਹਨਾਂ ਦੇ ਕਾਰਜ ਅਸਥਾਨਾਂ ਵਿੱਚ ਸਭ ਦੀ ਸ਼ਮੂਲੀਅਤ ਨੂੰ ਹੁਲਾਰਾ ਦੇਣ ਲਈ ਕਰਨਗੇ। ਐੱਨ ਆਰ ਐੱਲ ਦੇ ਮੁੱਖ ਕਾਰਜਕਾਰੀ ਐਂਡਰੂ ਐਬਦੋ ਦਾ ਕਹਿਣਾ ਹੈ ਕਿ ਖੇਡ ਵਿਆਪਕ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਸਹਾਇਤਾ ਕਰ ਸਕਦੀ ਹੈ।
Opportunity for us to unite, and that's really, you know, sport has the power to connect with younger people. It's a language that everyone understands, no matter what culture they're from or what their background is.
AFL ਦੇ ਮੁੱਖ ਕਾਰਜਕਾਰੀ ਗਿਲਨ ਮੈਕਲੋਕਲਨ ਦਾ ਕਹਿਣਾ ਹੈ ਕਿ ਖੇਡ ਵਿੱਚ ਔਰਤਾਂ ਦਾ ਯੋਗਦਾਨ ਮਹੱਤਵਪੂਰਨ ਹੈ.
The activities and the contributions of women will be supported through the organization because it is a priority of mine, of my management team, of the commission through the last 5 to 7 to 8 years.
ਘਰੇਲੂ ਹਿੰਸਾ ਵਿਰੁੱਧ ਸਹਾਇਤਾ ਦੀ ਭਾਲ ਕਰਨ ਵਾਲੇ ਸਰੋਤੇ 1800-737-732 ਤੇ ਫੋਨ ਕਰਕੇ 1800 ਰਿਸਪੈਕਟ ਨਾਲ ਸੰਪਰਕ ਕਰ ਸਕਦੇ ਹਨ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 72 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 53 ਰੁਪਏ 95 ਪੈਸੇ ਤੇ ਪਾਕਿਸਤਾਨ ਦੇ 115 ਰੁਪਏ 93 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਸਵੇਰੇ ਤੂਫਾਨ ਉਪਰੰਤ ਬਰਸਾਤ ਦੇ ਆਸਾਰ, ਪਾਰਾ ਵੱਧ ਤੋਂ ਵੱਧ ਰਹੇਗਾ 20 ਡਿਗਰੀ। ਐਡੀਲੇਡ ਵਿੱਚ ਵੀ ਹਾਲਾਤ ਅਜਿਹੇ ਹੀ ਹੋਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 36 ਡਿਗਰੀ। ਮੈਲਬਰਨ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 30 ਡਿਗਰੀ। ਹੋਬਾਰਟ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 27 ਡਿਗਰੀ। ਕੈਨਬਰਾ ਵਿੱਚ ਵੀ ਆਸਾਰ ਅਜਿਹੇ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 25 ਡਿਗਰੀ। ਸਿਡਨੀ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 22 ਡਿਗਰੀ। ਬ੍ਰਿਸਬਨ ਵਿੱਚ ਵੀ ਹਾਲਾਤ ਅਜਿਹੇ, ਪਾਰਾ ਵੱਧ ਤੋਂ ਵੱਧ 26 ਡਿਗਰੀ। ਕੈਨਸ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ 30 ਡਿਗਰੀ। ਅਤੇ ਡਾਰਵਿਨ ਵਿੱਚ ਬਰਸਾਤ ਉਪਰੰਤ ਤੂਫਾਨ ਅਤੇ ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.